चंचल कृष्णा संग बसत है चंचल कृष्णा संग बसत है जाते फिर न रहा चंचल कृष्णा संग बसते है चंचल कृष्णा संग बसते है जाते फिर न रहा साधो साधो एह मन गयो न जाई साधो एह मन गयो न जाई साधो एह मन गयो न जाई कठिन क्रोध घट ही के भीतर कठिन क्रोध घट ही के भीतर जे सुध सब बिसराई कठिन क्रोध घट ही के भीतर कठिन क्रोध घट ही के भीतर जे सुध सब बिसराई जे सुध सब बिसराई चंचल कृष्णा संग बसत है जाते थिर न रहा साधो साधो एह मन गयो न जाई साधो एह मन गयो न जाई रतन ज्ञान सबको हेर लीना रतन ज्ञान सबको हेर लीना जाते किछु ना बसाई জানতে কিছু না বসাই, জানতে কিছু না বসাই, সাধু সাধু এ মন গহো না যাই, সাধু এ মন গহো না যাই, সাধু এ মন গহো না যাই, যোগী যতন করত সব হারে, যোগী যতন করত সব হারে, গুণী রহে গুণ গাই, গুণী রহে গুণ গাই, জন নানক প্রভু ভয় দয়াল, জন নানক প্রভু ভয় দয়াল, তো সব বিধ বনিয়াই, তো সব বিধ বনিয়াই, তো সব বিধ বনিয়াই, সাধো সাধো এহ মন গহো না যাই, সাধো এহ মন গহো না যাই, চঞ্চল কৃষ্ণ সঙ্গ বসত হ্যায়, চঞ্চল তৃষ্ণা, চঞ্চল তৃষ্ণা সঙ্গ বসতে হ্যায়, জানতে থির না রহাই, সাধো সাধো এহ মন গহো না যাই, সাধো এহ মন গহো না যাই, সাধো এহ মন গহো না যাই, সাধো এ মন গহো না যাই, চঞ্চল তৃষ্ণা সঙ্গ বসত হ্যায়, চঞ্চল তৃষ্ণা সঙ্গ বসত হ্যায়, যাতে থির না রহাই, এ মন গহো না যাই, থির না রহাই, कठिन क्रोध घट ही के भीतर कठिन क्रोध घट ही के भीतर जय जय शुद्ध सब बिसराई कठिन क्रोध घट ही के भीतर जय शुद्ध सब बिसराई रतन ज्ञान सब को हिर लीना रतन ज्ञान सब को हिर लीना जाते कछ ना बसाई साधो ए मन गयो ना जाई माई मन मेरो बस नाही माई मन मेरो बस नाही कठिन क्रोध घट ही के भीतर माई मनु मेरो बस ना है निसुपासर बिखियन को धावत निसुपासर बिखियन को धावत के विद्रो को ताए के विद्रो कोता है ए मन गयो ना जाए वश आने होए जान इस मन को बस आन होवे जान इस मन को मन बस जो नित भोंदे मन बस जो नित भोंदे दुख रहनु वे बिहानिया दुख रहनु वे बिहानिया वे जान बस आने वे जान इस मन का साधो एह मन गयो ना जाई ओ मित्रो जरा मन टिकाने ले आओ ओ सजनो जरा मन नू लगाम दियो रोक के देखो जदों मन पटक जाए ना उदो परख भी खत्म हो जाती है फैसला मेरा नहीं गुरबाणी दा है सतगुरु ने बाणी विच आख्या रतन ज्ञान सब को हेर लीना एह मन गए हो ना जाए। सतगुरु ने विश्लेषण किया, परिभाषा दी, हर पहलू का खुलासा किया, कुछ लुका के नहीं रखा। निरी ये गल नहीं आखी मन वस विच नहीं रहा, तिल मिला उठा, बेटिकाना हो गया, बेथवा हो गया। नाल ये भी दस दिता क्यों होया है, क्यों होया, ताकि तू अंदर चात मार सके। कहंदे ने पता ही क्यों होया, कठिन क्रोध घट ही के भीतर। लो आकार क्रोध है ही बड़ा शक्तिशाली, होश ही नहीं रहन दिंदा, वह तो शुद्ध ही नहीं रहन दिंदा। मैं की कर रहा, क्रोध की आदत है। शत्रु बाणी विच कहंदे ने, हे काल मिउन क्रोधन, हे क्लेश दी जड़ काल मिउन, हे विरोधता दी जड़, हे ईरखा दी जड़ मूल क्रोध। तेरे अंदर ता करना लई, दया लई, प्यार लई, निम्रता लई, स्नेह लई कोई थां ही नहीं। गुरु कहते हैं, हे काल मूल क्रोधन, कदंच करना ना ऊपर जुते। करना ले कदंच बिल्कुल तेरे विच कोई था नहीं। एक गल होर पूछना चाहना, सतगुरु ये भी दस दियो, क्रोध का जन्म कित्थों हुंदा है? कदी ख्याल करियो, क्रोध का जन्म ईरखा तो होता है, क्रोध का जन्म अंदरली बीमारी का प्रतीक होता है। ते बीमारियों विच्चों सब तो वड्डी बीमारी गुरु ने हौं दी हंकार दी आख दित्ती। जदों ये हंकार आउंदा ना, मेरे वर्गा कोई नहीं, बस आपस को दीर्घ कर जाने और उनको लग मात, मैं ही महान हाँ, कोई दूसरा मैनू क्यों दिसे, ये हों है। ते ये हंकार जिहड़ा है सब तो वड्डी रोग दी निशानी है, होमे दीर्घ रोग है, बड़ा रोग है। ते रोग दी निशानी की हुंदी है, उन दे नाल मनुख कमजोर हो जाता है, रोगी मनुख कमजोर होता है। ते जदों कमजोर हुंदा है ना, उदों क्रोध जन्म लैंदा है। आम रोजाना जीवन विच देखियो, बच्चा कुछ दिन बीमार रहे, उस तो बाद तुसी वेखोगे चिड़चिड़े जैसे सुभाव हो जाएगा, क्रोधी हो जाएगा। कई बार तो दूजे नूं घर दे परिवार दे जीआं नूं उनके चिड़चिड़ेपन ते भी उनके क्रोध ते भी तरस आने लग पैंदा, कहिंदा इहनूं कुछ ना आखो, ये बीमारी कारण कमजोर हो गया है। तो यह अपने अपने अंदर की कमजोरी क्रोध बन गई है। ये रोजाना जिंदगी की गल है, बीमारी बच्चे नूं कमजोर करदी है ते कमजोरी जिहड़ी है वह क्रोध नूं जन्म दिंदी है। जिहड़ा भी बच्चा कमजोर होएगा क्रोधी होएगा, जिहड़ा बच्चा कमजोर होएगा चिड़चिड़ा होएगा, ईरखालू होएगा, दूजे नूं सहन नहीं करेगा। यह उनकी कमजोरी की निशानी है, बलवानता की बिल्कुल नहीं, उसकी कमजोरी की निशानी। रोजाना संगीत देख लिया, हउमे के रोग नाल भी कुछ बीमार होंगे, और दुख तो मैनू इस गल का कई बार होंगे वेख के। बीमार तो चलो बीमार सन ही, बीमार तो बीमार सन, पर उन्होंने उस छूत की बीमारी ऐसी फैलाई। मैं अज उन्होंने अफसोस से उन्होंने लोगों पर तरस आता जे कल तक बड़े तंदुरुस्त सन, जे कल तक बड़े तंदुरुस्त सन, गुरमत नू विचारधारा नू सिद्धांत नू सुनते सन, ग्रहण करते सन, वो छूत की बीमारी वांगू उन्होंने भी बीमार कर रहे हैं। सिर्फ कोल बैठ जा, नेड़े बैठ जा, ये नहीं समझ रहे ये छूत की बीमारी लगी किसी कमजोरी तो है। अपने अंदर झात मार की कमजोरी है, केवल अपनी कमजोरी नू छुपाने वास्ते बच्चा क्रोधी हो जाता है। ये कभी वेख लो, असीं आप कई बार आखदे सुने ने मां बाप जी जदों दा बीमार होया उदों दा क्रोधी हो गया है, जदों दा बीमार होया कमजोर है ना इसलिए चिड़चिड़ा हो गया है। वो भलियो जे कोई चिड़चिड़ा हो जाए, जे कोई क्रोधी हो जाए, जे कोई गुसैला हो जाए तो अपना क्रोध ईरखा दे राही प्रगट करे, तो जरूर उन्दे कोल पुछियो तेरे अंदर केड़ी कमजोरी है दस दे, असीं उन्दा इलाज कर लईए। मां बाप यही करते, फिर आखते ने डॉक्टर को लेके बड़ा जी चिड़चिड़ा हो गया, बड़ा गुस्सैला हो गया है, कमजोर होने करके कोई ताकत की दवाई। गुरु ने अपनी रचना तो इतने ये गल आख कह लगे, कठिन क्रोध बड़ा जालम है, क्रोध किसी का लिहाज नहीं करता, ईवन गुरु का भी लिहाज नहीं करता, क्रोध है। ये फैसला मेरा नहीं, सतगुरु कहते नहीं, कठिन क्रोध जिन्हों का प्रूफ पै मना, गुरु तेग बहादुर पातशाह जी का शब्द है, कहते नहीं कठिन क्रोध घट ही के भीतर ए रखवाद ना की जेरे मन, सुकृत कर कर ली जेरे मन। कह लगे ओ भलिया ईरखा ना कर, जे किसी दे चंगे काम तो तेनू ईरखा आती है ते तू वो काम उदों चंगा कर ताकि तेनू ईरखा ना आवे, विरोध नाल ईरखा खत्म नहीं होनी। ऐ रखवाद ना की जेरे मन, सुकृत कर कर ली जेरे मन। पर अगले पासे एक तरस कर देने कहंदे ने, कुमारे एक जो माटी गूंदी बो विद्वानी लाई। कुमार ने एक कोई मिट्टी तो बर्तन बनाए ते हुण ते दुख वाली गल है बर्तन दे चेहरे भी मिलते ने, एक कोई तरह तरह के बर्तन बनाए, पर होया कि अगली लाइन विच कहन लगे, काहू मैं मोती मुक्ता है, किसे विच मोती जड़ दित्ते चंगियाईयां दे गुणां दे, किसे नूं ब्याह दला दित्ती रोग ही रोग ला दित्ते, ओ अंदर कमजोर कर रहे हैं, बुराईयां ही बुराईयां हैं। फैसला सतगुरु दी बाणी दा कहन लगे, कुम्हारे एक जो माटी गूंदी बो विद्वानी लाई, काहू मैं मोती मुकता हल काहू ब्याध लगाए कठिन क्रोध घट ही के भीतर कठिन क्रोध घट ही के भीतर जय शुद्ध सब बिसराए अपनिया कमजोरियां तो पैदा होया होया क्रोध उन्हें सारी सुध ही विसार दी सुध कहते ने ज्ञान सोच समझ अकल होश उन्हें बेहोश कर दिता बहोश भी ना रहन दिता सारी सुध भी बिसर गई मैं की बोल रहा की कह रहा एक कहन तो पहला मैं सोच तिल हां दूजियों नू भी रोगी करना शुरू कर दिता पले ओ मेरा कोई तड़ा नहीं किसी पार्टी नाल मैं संबंधित नहीं ना परमजीत सिंह सरना मेरा कोई नेड़े है ना दूर है मैं बड़ा स्पष्ट जहा बंदा सामने बैठे कहना तैयार है सिर्फ सिद्धांत देख लो कि मैं सच कहने रुकदा नहीं सुभा बने हुए ओ लोग ओ वीर जेडे मेरे ते सवाल करते ने मैं उन्होंने इन्होंने दो समय के अंदर प्यार नाल सतगुरु की हजूरी विच बैठ के कुछ इस ढंग नाल उन्हां दे सामने गल पल्ले पाना चाहना ताकि उन्हां दा मुगालता दूर हो जाए विरोध बिल्कुल नहीं कोई टकराव नहीं आखदे ने जी तुसां कदी आख्या कि सोना ते मार्बल जे इन्हां दी थां ते कौमी भविख बच्चों का भविख संभालिया जाए कॉलेज स्कूल बन जाए तो ज्यादा वाजिब हो गए बिल्कुल ठीक आख्या अज भी उस गल से दृढ़ कही हुई विचारधारा तो कभी बदलता नहीं प्रकाश कभी कोई इस ज्ञान दे तराजू सहज दे तराजू ते तोल के वेखे मैं नाल ओ लफज अज भी टेपा उन्हां कोल होणगीआं वीरां कोल तां ही उन्हां ने यह गल आखी मैं नहीं कहिंदा ना हूं लै आओ जां आप ही ध्यान नाल सुन लैण दोबारा सुन लैण कई बार एक कितें ओह गल ना होवे जिवें पुरानी एक बड़ी प्रचलित जी गुरु घर नाल कहानी बनी हुई है भावें है मिथास ही भी एक कोई सज्जन गुरु के दरबार में सी उन्हें किसी को कुछ लैके मुकर गया मैं विस्तार कहावत वजो नहीं जाना चाहता कहावत बनी हुई शिकायत गुरु को पुजी वो कहता जी तुसा ही लिखे केते लै लै मुकर पाए मैं उन्होंने से एक कहावत जी बन गया गुरु कहन लगे अगली तुक भी पढ़ कहता जी वो कि होर पढ़ लो केवल मैनू जिनी की लोड़ है मैं उन्नी तुक पा ली मैं दिसदा उन्होंने वीर ने भी उन्होंने टेपा में उन्नी तुक पा ली वो कहते ने बाकी कोई होर पढ़ लो भले मैं मुकरता नहीं मेरा एक सांझा ते समुचा संदेश है और निरा इन्नी गल नहीं नहीं उनके विच मैं ये भी लफज नाल कहना कि बेलोड़े थां थां केवल प्रधानगियां सकत्तरियां लई गली गली गुरुद्वारे भी ना बढ़ाई जाओ वह भी बच्चे शामिल बल्कि बाबा हरबंस सिंह जी तुहाडे सामने मौजूद ने मैनू अजे तक याद है सतगुरु सच्चे पातशाह जी के दरबार की श्री अकाल तख्त साहब की सेवा काल दे विच सेवा काल विच मैं महापुरशां नूं बाबा हरबंस सिंह जी नूं बुलाया ऐसे रकाबगंज साहब अस्थान ते पिछे कमरे हुंदे सन उत्थे ते बेनती की थी मैं बाबा जी तुसीं गुरुद्वारे बड़े बना लैने बड़े गुरुद्वारे बना लैने ਕਾਰ ਸੇਵਾ ਵਾਲੇ ਸੰਗਤਾਂ ਮਹਾਂਪੁਰਸ਼ਾਂ ਨੂੰ ਇਕੱਠਿਆਂ ਕਰੋ, ਇੱਕ ਮੀਟਿੰਗ ਬੁਲਾਓ ਅਤੇ ਅੱਗੇ ਲਈ ਇੱਕ ਪ੍ਰੋਗਰਾਮ ਬਦਲੋ ਵੀ ਹੁਣ ਤੁਸੀਂ ਕਾਲਜ ਅਤੇ ਸਕੂਲ ਬਣਾਓਗੇ, ਹੋਸਪਿਟਲ ਬਣਾਓਗੇ ਕੌਮ ਦੇ ਵਜੋਂ ਬੈਠੇ ਨੇ। ਜੋ ਮੈਨੂੰ ਉਹਨਾਂ ਜਵਾਬ ਦਿੱਤਾ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂ, ਮੈਨੂੰ ਭੁੱਲਦਾ ਨਹੀਂ, ਇਸ ਗੱਲੋਂ ਸਤਿਗੁਰੂ ਦੀ ਬਖਸ਼ਿਸ਼। ਗੱਲ ਹੁੰਦੀ ਜਿਹੜੀ ਮੌਜੂਦਗੀ ਵਿੱਚ ਆਖੀ ਜਾਏ, ਇੱਥੇ ਮੌਜੂਦ ਨੇ ਤੁਹਾਡੇ ਵਿੱਚ, ਜੋ ਮੈਨੂੰ ਉਹਨਾਂ ਨੇ ਜਵਾਬ ਦਿੱਤਾ। ਕਹਿਣ ਲੱਗੇ ਜੀ ਲੋਕ ਗੁਰਦੁਆਰਿਆਂ ਦੇ ਨਾਮ 'ਤੇ ਹੀ ਮਾਇਆ ਦਿੰਦੇ ਨੇ, ਕਾਲਜਾਂ ਅਤੇ ਸਕੂਲਾਂ ਦੇ ਨਾਮ 'ਤੇ ਮਾਇਆ ਨਹੀਂ ਮਿਲਦੀ। ਅਤੇ ਫਿਰ ਦੋਸ਼ ਕਿੱਦਾਂ ਹੋਇਆ? ਲੋਕ ਗੁਰਦੁਆਰਿਆਂ ਦੇ ਨਾਮ 'ਤੇ ਹੀ ਮਾਇਆ ਦਿੰਦੇ ਨੇ, ਸਾਨੂੰ ਮਾਇਆ ਜਿੰਨੀ ਇਕੱਠੀ ਹੁੰਦੀ ਆਸਾਨੀ ਨਾਲ ਹੋ ਜਾਂਦੀ। ਉਹ ਭਲੇ ਉਸ ਗੱਲ 'ਤੇ ਮੈਂ ਅੱਜ ਵੀ ਖਲੋਤਾ, ਸਮੁੱਚੇ ਸਿਧਾਂਤਕ ਰੂਪ ਵਿੱਚ ਇੱਕ ਖਿਆਲ ਕਰਿਓ, ਬੇਲੋੜੇ ਇਮਾਰਤਾਂ ਦੇ ਵੱਡੇ ਵੱਡੇ ਅਸਥਾਨ ਬਣਾਉਣੇ ਬੇਲੋੜੇ, ਬਿਨਾਂ ਅੱਜ ਪਿੰਡਾਂ ਵਿੱਚ, ਪੰਜਾਬ ਵਿੱਚ ਚਲੇ ਜਾਓ, ਜੰਗਲਾਂ ਵਿੱਚ, ਖੇਤਾਂ ਵਿੱਚ, ਜਿੱਥੇ ਮਹੀਨੇ ਬਾਅਦ ਕੇਵਲ ਸਿੱਖ ਮਤ ਨਾਲ ਨਾ ਸੰਬੰਧਿਤ ਦਿਨ ਸੰਗਰਾਂਦਾਂ ਹੀ ਮਨਾਈਆਂ ਜਾਂਦੀਆਂ ਨੇ ਬਸ, ਜਾਂ ਸਾਲ ਵਿੱਚ ਕਦੀ ਕਦਾਈ ਕੋਈ ਮੇਲਾ ਹੀ ਲੱਗਦਾ, ਉਸ ਤੋਂ ਇਲਾਵਾ ਸਾਰਾ ਸਾਲ ਕੋਈ ਵੀ ਧਰਮ ਪ੍ਰਚਾਰ ਉੱਥੇ ਨਹੀਂ ਹੁੰਦਾ। ਖੇਤਾਂ ਵਿੱਚ ਬਣੇ ਹੋਏ ਔਰ ਕਰੋੜਾਂ ਰੁਪਇਆ ਲੱਗ ਚੁੱਕਾ ਉੱਥੇ, ਇਹ ਵੀਰ ਉਦੋਂ ਨਹੀਂ ਬੋਲਦੇ, ਲੱਗ ਰਿਹਾ ਹੁਣ ਵੀ ਲੱਗ ਰਿਹਾ ਨਹੀਂ ਬੋਲਦੇ। ਵਿਰੋਧ ਨਹੀਂ ਲੇਕਿਨ ਐਗਜ਼ਾਮਪਲ ਹੈ। ਅਜੇ ਕੁਛ ਮਹੀਨੇ ਹੀ ਪੁਰਾਣੀ ਗੱਲ ਹੈ, ਕੋਠਾ ਸਾਹਿਬ ਤੋਂ ਦਰਬਾਰ ਸਾਹਿਬ ਲਿਆਉਣ ਵਾਸਤੇ ਸਤਿਗੁਰੂ ਦੇ ਸਰੂਪ ਨੂੰ ਸੋਨੇ ਦੀ ਪਾਲਕੀ ਦੁਬਾਰਾ ਭੇਟ ਹੋਈ, ਸਤਿਗੁਰੂ ਦਾ ਸਰੂਪ ਸੁਸ਼ੋਭਿਤ ਕਰਕੇ ਉਹਦੇ ਵਿੱਚ ਲਿਆਇਆ ਜਾਂਦਾ, ਮੁਬਾਰਕ ਹੈ। ਮੈਂ ਸਮੁੱਚੇ ਰੂਪ ਵਿੱਚ ਇੱਕ ਗੱਲ ਕਹਿਣਾ, ਉਹ ਇਹ ਕਿ ਬੇਲੋੜੀ ਚੀਜ਼ ਕਿਤੇ ਵੀ ਖਰਚ ਹੋਏਗੀ ਉਹ ਕੌਮ ਦਾ ਵਿਰਸੇ ਨੂੰ ਨੁਕਸਾਨ ਪਹੁੰਚਾਏਗੀ। ਇਹ ਪਹਿਲਾਂ ਦੇਖੋ ਬੇਲੋੜੀ, ਇਤਿਹਾਸਿਕ ਗੁਰਦੁਆਰੇ, ਇਤਿਹਾਸਿਕ ਅਸਥਾਨ ਸਾਡੇ ਕੌਮ ਦਾ ਨਿਸ਼ਾਨਾ ਨੇ, ਉੱਥੋਂ ਸਾਨੂੰ ਸੇਧ ਮਿਲਣੀ ਹੈ, ਉਹ ਬੜੇ ਖੂਬਸੂਰਤ ਹੋਣੇ ਚਾਹੀਦੇ ਨੇ। ਪਰ ਗਲੀ ਗਲੀ ਗੁਰਦੁਆਰੇ ਬਣਾ ਕੇ, ਗਲੀ ਗਲੀ ਮਾਰਬਲ ਅਤੇ ਖੇਤਾਂ ਵਿੱਚ ਕਰੋੜਾਂ ਰੁਪਇਆ ਲਗਾ ਕੇ, ਮੇਰਾ ਮਤਲਬ ਤਾਂ ਬੇਲੋੜੇ ਦਾ ਹੈ। ਕੋਈ ਡਾਕਟਰ ਕਿਸੇ ਨੂੰ ਆਖੇ ਵਾਧੂ ਖਾ ਜਾਏਗਾ ਅਤੇ ਬਿਮਾਰ ਹੋ ਜਾਏਗਾ, ਅਤੇ ਉਹਨੂੰ ਕੋਈ ਆਖੇ ਤੈਨੂੰ ਖਾਣ ਤੋਂ ਹੀ ਮਨ੍ਹਾ ਕਰ ਦਿੱਤਾ, ਬਿਲਕੁਲ ਤੂੰ ਖਾਣਾ ਹੀ ਨਹੀਂ, ਅਤੇ ਫਿਰ ਭੁੱਖਾ ਨਹੀਂ ਮਰ ਜਾਏਗਾ? ਕਿਉਂਕਿ ਤੈਨੂੰ ਡਾਕਟਰ ਨੇ ਆਖਿਆ ਸੀ ਵਾਧੂ ਨਹੀਂ ਖਾਣਾ, ਵਾਧੂ ਲਫ਼ਜ਼ ਛੱਡ ਦੇ, ਤੂੰ ਖਾਣਾ ਹੀ ਨਹੀਂ, ਭਾਵੇਂ ਡਾਕਟਰ ਨੇ ਆਖਿਆ ਵੀ ਵਾਧੂ ਨਹੀਂ ਖਾਣਾ, ਉਹਨੇ ਆਖਿਆ ਵੀ ਬੇਲੋੜਾ ਨਾ ਖਾਈ, ਵਾਧੂ ਨਾ ਖਾਈ। ਅਤੇ ਕੋਈ ਗੁਆਂਢੀ ਕੋਲ ਬੈਠਾ ਹੋਇਆ ਆਖੇ ਵਾਧੂ ਤਾਂ ਭੁੱਲ ਜਾ, ਵਾਧੂ ਲਫ਼ਜ਼ ਵਿੱਚੋਂ ਕੱਢ ਦੇ, ਤੂੰ ਉਹਨੇ ਤੈਨੂੰ ਆਖਿਆ ਸੀ ਤੂੰ ਖਾਈ ਨਾ, ਖਾਣਾ ਹੀ ਛੱਡ, ਸਾਡੀ ਹਾਲਤ ਇਹ ਹੋ ਗਈ। ਉਹ ਭਲਿਓ ਜੇ ਦਰਬਾਰ ਸਾਹਿਬ ਦੇ ਅਸਥਾਨ 'ਤੇ ਸੋਨੇ ਦੀਆਂ ਪਾਲਕੀਆਂ ਵਿੱਚ ਸਤਿਗੁਰੂ ਆਉਂਦੇ ਨੇ, ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਉਹ ਹੀ ਨੇ। ਜੇ ਬੰਗਲਾ ਸਾਹਿਬ ਅਤੇ ਸੀਸਗੰਜ ਸਾਹਿਬ ਸੋਨੇ ਦੀਆਂ ਪਾਲਕੀਆਂ ਵਿੱਚ ਸ਼ੋਭਿਤ ਨੇ, ਅਤੇ ਫਿਰ ਨਨਕਾਣਾ ਸਾਹਿਬ ਜਿੱਥੋਂ ਸਾਡਾ ਜੀਵਨ ਆਰੰਭ ਹੋਇਆ ਹੈ, ਜਿੱਥੇ ਦੇਸ਼ ਅਤੇ ਵਿਦੇਸ਼ ਦੇ ਸਿੱਖ ਨੇ ਆ ਕੇ ਸਾਡੇ ਜੀਵਨ ਦਾ ਆਰੰਭ ਦੇਖਣਾ ਅਤੇ ਸੁਣਨਾ ਹੈ, ਉੱਥੇ ਸੋਨੇ ਦੀ ਪਾਲਕੀ ਬੇਲੋੜੀ ਨਹੀਂ। ਬੇਲੋੜੀ ਚੀਜ਼ ਕੋਈ ਹੈ ਉਹਦੇ ਬਾਰੇ ਸੋਚ, ਉਹ ਤੇਰੇ ਦੁਆਲੇ ਰੋਜ਼ ਹੋ ਰਹੀ ਹੈ। ਜੇ ਪਰੰਪਰਾ ਲਫ਼ਜ਼ ਨੂੰ ਲਓ, ਹਰ ਚੀਜ਼ ਸਮੇਂ ਨਾਲ ਪਰੰਪਰਾ ਬਣਦੀ ਹੈ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਕੱਚੀਆਂ ਸਨ, ਕਿਉਂ ਪੱਕੀਆਂ ਕੀਤੀਆਂ? ਪ੍ਰਕਰਮਾਂ ਪੱਕੀਆਂ ਕੱਚੀਆਂ ਤੋਂ ਪੱਕੀਆਂ ਕੀਤੀਆਂ, ਪਰੰਪਰਾ ਟੁੱਟ ਗਈ। ਇਹਨਾਂ ਪਰੰਪਰਾਵਾਦੀ ਲੋਕਾਂ ਨੇ ਜਦੋਂ ਦਰਬਾਰ ਸਾਹਿਬ ਦੇ ਉਸ ਹਾਲ ਅਸਥਾਨ 'ਤੇ ਲਾਈਟ ਲੱਗਣੀ ਸੀ ਉਦੋਂ ਬੜੀ ਦੇਰ ਰੁਕਾਵਟ ਪਾਈ ਰੱਖੀ ਕਿ ਇੱਥੇ ਲਾਈਟ ਨਹੀਂ ਲੱਗ ਸਕਦੀ, ਇੱਥੇ ਕੇਵਲ ਘਿਓ ਦੀ ਦੋ ਜੋਤ ਹੀ ਜਗੇਗੀ। ਪਰੰਪਰਾ ਹੈ, ਅੱਜ ਬੀਬੀਆਂ ਦੇ ਕੀਰਤਨ ਨਾ ਕਰਨ ਦੀ ਇੱਕ ਪਰੰਪਰਾ, ਬਹਾਨਾ ਬਣਾਓ। ਹਰ ਇੱਕ ਚੀਜ਼ ਨੂੰ ਪਰੰਪਰਾ ਲਫ਼ਜ਼ ਤੋਂ ਲੈ ਲੈਂਦੇ। ਅਸਲ ਵਿੱਚ ਮੈਂ ਅਰਜ਼ ਕਰਾਂ, ਪਰੰਪਰਾ ਕੀ ਹੈ ਕਿ 60 ਸਾਲ ਤੋਂ ਪਰੰਪਰਾ ਬਣ ਗਈ ਸੀ ਕਿ ਹਰ ਸਾਲ 2-4-6 ਵਾਰ ਪਾਕਿਸਤਾਨ ਜਾਓ ਅਤੇ ਗੋਲਕ ਇਕੱਠੀ ਕਰਕੇ ਲੈ ਆਓ। 60 ਸਾਲਾਂ ਵਿੱਚ ਉਹ ਪਰੰਪਰਾ ਬਣ ਗਈ, ਹੁਣ ਉਹ ਪਰੰਪਰਾ ਟੁੱਟ ਗਈ। ਅਸਲ ਪਰੰਪਰਾ ਟੁੱਟੀ ਹੈ, ਦੁੱਖ ਇਸ ਪਰੰਪਰਾ ਟੁੱਟਣ ਦਾ, ਗੱਲ ਠੀਕ ਹੈ। ਉਹ ਪਰੰਪਰਾਵਾਦੀ ਨੇ ਨਾ ਅਤੇ 60 ਸਾਲ ਗੋਲਕ ਲਿਆਉਂਦੇ ਰਹੇ। ਨਨਕਾਣਾ ਸਾਹਿਬ ਦੇ ਅਤੇ ਹੋਰ ਅਸਥਾਨਾਂ ਦੇ ਪਵਿੱਤਰ ਅਸਥਾਨਾਂ 'ਤੇ ਕਲੀ ਵੀ ਕਿਸੇ ਨਾ ਕਰਾਈ। ਉੱਥੋਂ ਦੀ ਸੇਵਾ ਸੰਭਾਲਦਾ ਸਿਰਫ ਜ਼ਬਾਨੀ ਹੀ ਗੁਰੂ ਕੇ ਅਰਦਾਸ ਵਿੱਚ ਲਫ਼ਜ਼ ਵਰਤ ਦਿੱਤਾ, ਸੇਵਾ ਸੰਭਾਲ ਕੀਤੀ ਨਾ। ਜੇ 60 ਸਾਲ ਬਾਅਦ ਉੱਥੇ ਅਸਥਾਨ ਬਣ ਗਏ ਤਾਂ ਉਹ ਪਰੰਪਰਾ ਟੁੱਟ ਗਈ। ਪਰੰਪਰਾ ਤਾਂ ਹੈ ਜਿਸ ਪਰੰਪਰਾ ਤੋਂ ਪ੍ਰੇਸ਼ਨ ਹੈ, ਅਤੇ 60 ਸਾਲ ਵਿੱਚ ਪਰੰਪਰਾ ਟੁੱਟ ਗਈ ਹੈ। ਹੁਣ ਉਹਨਾਂ ਨੂੰ ਹਰ ਇੱਕ ਚੀਜ਼ ਉਸ ਅਸਥਾਨ ਦੀ ਇਹ ਵੀ ਨਹੀਂ ਸੋਚਦੇ, ਭਲੇ ਉਹ ਤਾਂ ਮੇਰੇ ਸਤਿਗੁਰੂ ਦਾ ਅਸਥਾਨ ਹੈ, ਕਿਸੇ ਪ੍ਰਧਾਨ ਦਾ ਨਹੀਂ, ਕਿਸੇ ਸਕੱਤਰ ਦਾ ਨਹੀਂ। ਉੱਥੇ ਕੋਈ ਅਸੀਂ ਤੁਸੀਂ ਸਿਰਫ ਨਹੀਂ ਜਾਣਾ, ਦੇਸ਼ ਵਿਦੇਸ਼ਾਂ ਤੋਂ ਮਨੁੱਖ ਨੇ ਆਉਣਾ ਹੈ। ਉੱਥੋਂ ਕੋਈ ਉੱਥੇ ਤਾਂ ਕੋਈ ਵਿਦੇਸ਼ੀ ਸਿੱਖ ਮਨੁੱਖ ਜਿਹੜਾ ਸਿੱਖੀ ਨਾਲ ਸੰਬੰਧ ਨਾ ਰੱਖਦਾ ਹੋਵੇਗਾ, ਜਦੋਂ ਉੱਥੇ ਜਾ ਕੇ ਉਸ ਅਸਥਾਨ ਨੂੰ ਵੇਖੇਗਾ, ਉਹਨੂੰ ਇੰਨਾ ਪਤਾ ਹੋਵੇਗਾ ਕਿ ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖ ਵੀ ਇਸ ਅਸਥਾਨ 'ਤੇ ਕਿਹੋ ਜਿਹੀ ਸੇਵਾ ਕਰਾ ਰਹੇ ਨੇ। 60 ਸਾਲਾਂ ਬਾਅਦ ਪਰੰਪਰਾ ਟੁੱਟੀ ਅਤੇ ਉੱਥੇ ਅੱਜ ਸੈਂਕੜਿਆਂ ਦੀ ਤਾਦਾਦ ਵਿੱਚ ਕਮਰੇ ਬਣ ਗਏ, ਵਾਸ਼ਰੂਮ ਅਟੈਚ ਬਾਥਰੂਮ ਅਸਥਾਨ ਬਣ ਗਏ, ਅੱਜ ਸੰਗਤਾਂ ਜਾਂਦੀਆਂ ਨੇ ਉੱਥੇ ਆਰਾਮ ਨਾਲ ਰਹਿੰਦੀਆਂ। ਪਰੰਪਰਾ ਟੁੱਟ ਗਈ। ਇੱਥੇ ਤਾਂ ਪਰੰਪਰਾ ਉਹ ਸੀ ਕਦੀ ਕਿ ਅੰਦਰ ਦਰਬਾਰ ਸਾਹਿਬ ਦੇ ਅੰਦਰ ਕੋਈ ਮਨੁੱਖ ਫੋਟੋ ਨਹੀਂ ਖਿੱਚ ਸਕਦਾ, ਕੈਮਰਾ ਨਹੀਂ ਸਨ ਲੈ ਜਾਣ ਦਿੰਦੇ, ਆਪ ਜੀ ਨੂੰ ਖੁਦ ਪਤਾ ਹੋਏਗਾ। ਹੁਣ ਇਹਨਾਂ ਨੇ ਆਪ ਪਰੰਪਰਾ ਤੋੜੀ, ਅੰਦਰ ਪੱਕੇ ਕੈਮਰੇ ਲੱਗ ਗਏ। ਜੋ ਕੁਝ ਇਹ ਲੋਕ ਆਪ ਕਰੀ ਜਾਣ ਉਹ ਪਰੰਪਰਾ ਨਹੀਂ, ਅਤੇ ਜੋ ਇਹਨਾਂ ਦੀ ਮਰਜ਼ੀ ਨਾਲ ਨਾ ਹੋਵੇ ਪਰੰਪਰਾ ਟੁੱਟ ਜਾਂਦੀ ਹੈ। ਮੈਂ ਤਾਂ ਇਹੀ ਅਰਜ਼ ਕਰਾਂ, ਮੈਨੂੰ ਨਜ਼ਰ ਆਉਂਦਾ ਕਿ ਇਹਨਾਂ ਨੇ 60 ਸਾਲ ਦੀ ਬਣੀ ਹੋਈ ਉਹ ਪਰੰਪਰਾ ਟੁੱਟੀ ਦਿਸਦੀ ਹੈ, ਜਿਹੜੀ ਗੋਲਕ ਹਰ 2-4 ਮਹੀਨੇ ਬਾਅਦ ਆ ਜਾਂਦੀ ਸੀ। ਦਰਬਾਰ ਸਾਹਿਬ ਸਤਿਗੁਰੂ ਦੇ ਅਸਥਾਨਾਂ 'ਤੇ ਕੋਈ ਪੈਸਾ ਨਹੀਂ ਸੀ ਲੱਗਦਾ। ਹੁਣ ਜੇ ਬਾਹਰਲੀਆਂ ਸੰਗਤਾਂ ਜਾਂ ਤੁਸੀਂ ਮਿਲ ਕੇ ਉਸ ਅਸਥਾਨ ਦੀ ਸ਼ੋਭਾ ਪਿਆਰ ਸਤਿਕਾਰ ਦਾ ਦ੍ਰਿਸ਼ ਬਣਾਉਣਾ ਚਾਹੁੰਦੇ ਹੋ, ਅੱਜ ਪਰੰਪਰਾ ਟੁੱਟਦੀ, ਉਹ ਕੁਝ ਰੋਜ਼ ਇੱਥੇ ਕਰ ਰਹੇ ਨੇ। ਇਹ ਨਹੀਂ ਸੋਚਦੇ ਕਿ ਭਲਿਓ ਮੈਨੂੰ ਸ਼ਿਕਵਾ ਜਾਂ ਉਲਾਂਭਾ ਦੇਣ ਵਾਲਿਓ, ਆਓ ਫਿਰ ਉਹੋ ਹੀ ਟੇਪ ਸਾਹਮਣੇ ਲੈ ਆਓ, ਮੈਂ ਤੁਹਾਨੂੰ ਉਹ ਜਿਹੜੀ ਅਗਲੀ ਤੁੱਕ ਹੈ ਉਹ ਵੀ ਦੁਬਾਰਾ ਨਾਲ ਦਿਖਾ ਦਿਆਂ, ਪੜ੍ਹਾ ਦਿਆਂ। ਕਿਤੇ ਮੂਰਖਾ ਹੀ ਖਾਏ ਵਾਲੀ ਨਿਰਾ ਲੈ ਲੈ ਮੁਕਰਪਾਈ ਨਾ ਪੜ੍ਹੀ ਜਾਓ। ਉੱਥੇ ਮੇਰਾ ਮਕਸਦ ਹੈ ਕਿ ਬੇਲੋੜਾ ਧਨ ਜਿੱਥੇ ਨਹੀਂ ਜ਼ਰੂਰਤ ਉੱਥੇ ਨਾ ਖਰਚ ਕਰੋ, ਉਹਦੀ ਬਜਾਏ ਕੌਮ ਦੇ ਭਵਿੱਖ ਬੱਚਿਆਂ ਨੂੰ ਸੰਭਾਲੋ। ਇੱਕ ਪਾਸੇ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਬੇਲੋੜਾ ਧਨ ਮੈਂ ਆਖਾਂਗਾ, ਉੱਥੇ ਪਿਲੋਂ ਅਤੇ ਦੇ ਹਿਸਾਬ ਨਾਲ ਸੋਨੇ ਦੇ ਬਾਟੇ ਅਤੇ ਕਈਆਂ ਵੀ ਅਸੀਂ ਸੰਭਾਲ ਕੇ ਰੱਖੀਏ, ਜਿਹੜੇ ਸਾਲ ਵਿੱਚ ਇੱਕ ਵਾਰੀ ਸਿਰਫ ਦਿਖਾਉਣੇ ਨੇ, ਉਦੋਂ ਸਾਨੂੰ ਪਰੇਸ਼ਾਨੀ ਨਾ ਹੋਵੇ ਕਿ ਇਹ ਬੇਲੋੜਾ ਧਨ ਪਿਆ, ਇਹਦੀ ਕੋਈ ਯੂਨੀਵਰਸਿਟੀ ਬਣਾ ਦਈਏ। ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ, ਜੋ ਕੁਛ ਕਰ ਰਹੇ ਨੇ ਠੀਕ ਕਰ ਰਹੇ, ਮੈਨੂੰ ਸਿਰਫ ਐਗਜ਼ਾਮਪਲ ਵਜੋਂ ਉਹਨਾਂ ਦੇ ਜਾਗਰਤੀ ਵਾਸਤੇ ਇਹ ਗੱਲ ਕਹਿਣੀ ਚਾਹੀਦੀ, ਕਹਿਣੀ ਪੈਂਦੀ ਹੈ, ਔਰ ਨਾਲ ਉਹਨਾਂ ਵੀਰਾਂ ਦੀ ਜਾਗਰਤੀ ਲਈ ਜਿਹੜੇ ਕੇਵਲ ਉਸ ਈਰਖਾ ਦੀ ਬਿਮਾਰੀ ਦੀ, ਛੂਤ ਦੀ ਬਿਮਾਰੀ ਦੀ ਛੋਹ ਨਾਲ ਹੀ ਕੱਲ੍ਹ ਤੱਕ ਦੇ ਤੰਦਰੁਸਤ ਵੀ ਮੈਨੂੰ ਥੋੜ੍ਹੇ ਥੋੜ੍ਹੇ ਐਸੀ ਬਿਮਾਰੀ ਦੇ ਘੇਰੇ ਵਿੱਚ ਆਏ ਲੱਗਦੇ ਨੇ, ਮੈਂ ਚਾਹੁੰਦਾ ਉਹ ਤੰਦਰੁਸਤ ਰਹਿਣ, ਭੁਲੇਖੇ ਵਿੱਚ ਨਾ ਰਹਿਣ, ਭਰਮ ਵਿੱਚ ਨਾ ਰਹਿਣ। ਭਲਿਓ ਇਹ ਤਾਂ ਅੰਦਰ ਦੀ ਕਮਜ਼ੋਰੀਆਂ ਦਾ ਛੁਪਾਉਣ ਦਾ ਇੱਕ ਕ੍ਰੋਧ ਹੈ ਜਿਹੜਾ ਪ੍ਰਗਟ ਹੋ ਰਿਹਾ ਹੈ। ਜਿਹਦੇ ਅੰਦਰ ਕਮਜ਼ੋਰੀ ਆ ਜਾਂਦੀ ਹੈ, ਜਦੋਂ ਬਿਮਾਰੀ ਤੋਂ ਬਾਅਦ ਕਮਜ਼ੋਰ ਹੁੰਦਾ, ਲੋਕ ਆਖਦੇ ਨੇ ਇਹਦੀ ਕਮਜ਼ੋਰੀ ਇਹਦੀ ਬਿਮਾਰੀ ਦਾ ਕਾਰਨ ਹੈ, ਇਹਦੀ ਈਰਖਾ ਇਹਦਾ ਚਿੜਚਿੜਾਪਣ ਇਹਦਾ ਕ੍ਰੋਧ ਇਹਦੀ ਬਿਮਾਰੀ ਦਾ ਕਾਰਨ ਹੈ। ਅਤੇ ਨਾਲ ਹੀ ਗੁਰੂ ਇਹ ਆਖਦੇ ਨੇ ਜਿਹਦੇ ਅੰਦਰ ਕ੍ਰੋਧ ਆ ਜਾਏ ਨਾ ਉਹ ਸੁੱਧ ਖੋ ਦਿੰਦਾ ਹੈ, ਉਹਨੂੰ ਇਹ ਵੀ ਨਹੀਂ ਖਿਆਲ ਹੁੰਦਾ ਕਿੱਥੇ ਈਰਖਾ ਕਰਨੀ ਹੈ ਕਿੱਥੇ ਨਹੀਂ ਕਰਨੀ। ਉਹ ਇਹ ਵੀ ਗੱਲ ਭੁੱਲ ਜਾਂਦਾ ਕਿ ਜੇ ਵਿਰੋਧ ਕਰਨਾ ਤਾਂ ਕਿੱਥੇ ਕਰਨਾ ਹੈ ਕਿੱਥੇ ਨਹੀਂ ਕਰਨਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ कठिन क्रोध घट ही के भीतर कठिन क्रोध घट ही के भीतर जे शुद्ध सब बिसराई जे शुद्ध सब बिसराई रतन ज्ञान सबको हेर लीना कहते ने क्रोध अंदर जेड़ा ज्ञान रूपी रतन बुद्धि विच हुंदा है उन्हों भी गुआ बैंदा है अज्ञानी हो जाता है रतन ज्ञान सबको हेर लीना रतन ज्ञान सबको हेर लीना जाते किछ ना बसाई जाते किछ ना बसाई जानते किछ नौ बसाई साधो साधो एह मन गहो न जाई साधो साधो एह मन गहो न जाई साधो एह मन गए हो न जाई चंचल कृष्णा संग बसत है चंचल कृष्णा संग बसत है जाते थेर न रहा जाते फिर न रहा साधो साधो एह मन गहो न जाई 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 जाई सुगुरु बख्शिश करे सानू ईरखा दी अग विच्चों कढ़े क्रोध की भड़काट साढ़े अंदरों निकले असी लॉजिक तो समझिए बेअर्थ किते भी ना गुआओ पर अर्थ किते भी लगे उनका विरोध कदी ना करो मसला तो है जेड़ा अर्थ बेअर्थ ही नहीं समझेगा केवल उन्हों अज्ञानी ही आखांगे शुद्ध बिसरान वाला ही आखांगे फतेह बुलाओ वाहिगुरु जी का खालसा वाहेगुरु जी की फतेह।